ਅਖੰਡ ਵਰ ਭੰਡ ਹਰ ਸੋਭਾ ਹੋਈ, ਇਸਦਾ ਸਦਕਾ ਹੁਣ ਸਾਰੇ ਖੰਡਾਂ ਬ੍ਰਹਿਮੰਡਾਂ ਦੇ ਵਿੱਚ ਸਾਡੀ ਸੋਭਾ ਹੋਈ ਹੈ। ਜਿੱਥੇ ਵੀ ਗਏ ਵਾਹਿਗੁਰੂ ਦੇ ਨਾਮ ਜਪਣ ਵਾਲਿਆਂ ਦਾ ਸਤਿਕਾਰ ਹੁੰਦਾ ਹੈ।
ਹੋਰ ਮਨ ਮੁਖ ਦਾਜ ਜੇ ਰੱਖ ਦਿਖਾ ਲਹਿ, ਸੋ ਕੂੜ ਅਹੰਕਾਰ ਕਚ ਪਾਜੋ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਵਾਹਿਗੁਰੂ ਦੇ ਨਾਮ ਤੇ ਭਗਤੀ ਤੋਂ ਬਿਨਾਂ ਜਿਹੜੇ ਮਨਮੁਖ ਲੋਕ ਨੇ ਹੋਰ ਕਈ ਤਰ੍ਹਾਂ ਦਾ ਦਾਜ ਰੱਖ ਰੱਖ ਕੇ ਦਿਖਾਉਂਦੇ ਨੇ। ਇਹ ਵੀ ਇੱਕ ਰਿਵਾਜ ਹੁੰਦਾ ਹੈ ਨਾ, ਜਦੋਂ ਦਾਜ ਦਿੱਤਾ ਜਾਂਦਾ ਹੈ ਤੇ ਫਿਰ ਉੱਥੇ ਖੱਟ ਲਾਈ ਜਾਂਦੀ ਹੈ, ਉਹ ਸਾਰਾ ਸਮਾਨ ਮੰਜਿਆਂ ਦੇ ਉੱਤੇ ਸਜਾਇਆ ਜਾਂਦਾ ਹੈ ਤੇ ਜਿੰਨੇ ਰਿਸ਼ਤੇਦਾਰ ਹੁੰਦੇ ਨੇ, ਸਾਖ ਸੰਬੰਧੀ ਹੁੰਦੇ ਨੇ, ਉਹਨਾਂ ਨੂੰ ਦਿਖਾਇਆ ਜਾਂਦਾ। ਉਹ ਇੱਕ ਪ੍ਰਦਰਸ਼ਨੀ ਕੀਤੀ ਜਾਂਦੀ, ਨੁਮਾਇਸ਼ ਕੀਤੀ ਜਾਂਦੀ ਹੈ। ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜੇ ਮਨਮੁਖ ਲੋਕ ਤੇ ਹੋਰ ਕਿਸਮ ਦਾ ਦਾਜ ਰੱਖ ਰੱਖ ਕੇ ਲੋਕਾਂ ਨੂੰ ਦਿਖਾਉਂਦੇ ਨੇ ਤੇ ਆਪਣੀ ਭਲ ਬਣਾਉਣ ਦਾ ਯਤਨ ਕਰਦੇ ਹਨ, ਸੋ ਕੂੜ ਹੰਕਾਰ ਕੱਚ ਪਾਜੋ, ਬਈ ਉਹਦਾ ਜਿਹੜਾ ਹੰਕਾਰ ਵੀ ਝੂਠਾ ਹੈ ਤੇ ਜਿਹੜਾ ਦਿੱਤਾ ਹੋਇਆ ਦਾਜ ਕੱਚ ਪਾਜੋ, ਉਹ ਵੀ ਕੱਚਾ ਪਿੱਲਾ ਹੀ ਹੈ ਔਰ ਉਸਨੇ ਅੱਗੇ ਕਿਸੇ ਕੰਮ ਨਹੀਂ ਆਉਣਾ।
ਹਰ ਪ੍ਰਭ ਮੇਰੇ ਬਾਬਲਾ ਹਰ ਦੇਵ ਦਾਨ ਮੈਂ ਦਾਜੋ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਇਹ ਮੇਰੇ ਪਿਤਾ ਜੀਓ, ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਮੇਰੇ ਪਤੀ ਜੀ ਬਣ ਗਏ ਨੇ। ਹਰ ਦੇਵੋ ਦਾਨ ਮੈਂ ਦਾਜੋ, ਹੁਣ ਮੈਂ ਉਸ ਵਾਹਿਗੁਰੂ ਦੇ ਘਰ ਜਾ ਰਹੀ ਹਾਂ ਤੇ ਤੁਸੀਂ ਮੈਨੂੰ ਵਾਹਿਗੁਰੂ ਦੇ ਨਾਮ ਦਾ ਦਾਜ, ਇਹ ਨਾਮ ਦਾ ਦਾਨ ਬਖਸ਼ਿਸ਼ ਕਰ ਦਿਓ।
ਹਰ ਰਾਮ ਰਾਮ ਮੇਰੇ ਬਾਬਲਾ ਫਿਰ ਮਿਲ ਧਨ ਵੇਲ ਵਧੰਦੀ।
ਅਖੀਰ ਤੇ ਜਦੋਂ ਕਿਸੇ ਇਸਤਰੀ ਦਾ ਵਿਆਹ ਹੋ ਜਾਂਦਾ ਹੈ ਤੇ ਵਿਆਹ ਤੋਂ ਬਾਅਦ ਦਾਜ ਵੀ ਦੇ ਦਿੱਤਾ ਜਾਂਦਾ ਹੈ ਤੇ ਫਿਰ ਉਹ ਆਪਣੇ ਸਹੁਰੇ ਘਰ ਨੂੰ ਜਾਂਦੀ ਹੈ ਤੇ ਜਾਣ ਵੇਲੇ ਇਹ ਇੱਕ ਰਸਮ ਹੁੰਦੀ ਹੈ, ਉਹ ਆਪਣੇ ਮਾਤਾ ਪਿਤਾ ਨੂੰ, ਸਖੀਆਂ ਸਹੇਲੀਆਂ ਨੂੰ ਮਿਲਦੀ ਹੈ ਤੇ ਨਾਲ ਉਹਨਾਂ ਨੂੰ ਸਤਿ ਸ੍ਰੀ ਅਕਾਲ ਬੁਲਾਉਂਦੀ ਹੈ। ਹੁਣ ਜਾਣ ਦੇ ਸਮੇਂ ਜਦੋਂ ਆਪਾਂ ਰੱਬ ਦੇ ਘਰ ਜਾਣਾ, ਪਰਲੋਕ ਨੂੰ ਜਾਣਾ ਹੈ, ਸਹੁਰੇ ਘਰ ਵਿੱਚ ਜਾਣਾ ਹੈ, ਉਸ ਵੇਲੇ ਕਿਹੋ ਜਿਹੇ ਸ਼ਬਦ ਵਰਤਣੇ ਚਾਹੀਦੇ ਨੇ? ਹਜ਼ੂਰ ਕਹਿੰਦੇ ਹਾਂ, ਰਾਮ ਰਾਮ ਮੇਰੇ ਬਾਬਲਾ, ਐ ਮੇਰੇ ਪਿਤਾ। ਹਰ ਰਾਮ ਰਾਮ, ਉਹ ਵਾਹਿਗੁਰੂ ਪਰਮੇਸ਼ਰ ਮੇਰਾ ਰਮਿਆ ਹੋਇਆ ਰਾਮ ਵਿਆਪਕ ਸਰੂਪ ਪਤੀ ਪਰਮੇਸ਼ਰ ਹੈ ਤੇ ਹੁਣ ਮੈਂ ਉਹਦੇ ਨਾਲ ਜਾ ਰਹੀ ਹਾਂ। ਪਿਰ ਮਿਲ ਤਨ ਵੇਲ ਵਧਾਉਂਦੀ, ਉਸ ਪਤੀ ਪਰਮੇਸ਼ਰ ਦੇ ਨਾਲ ਮਿਲ ਕੇ, ਤਨ ਦਾ ਅਰਥ ਹੈ ਜੀਵ ਰੂਪ ਇਸਤਰੀ, ਉਹ ਆਪਣੀ ਵੇਲ ਨੂੰ ਵਧਾਉਂਦੀ ਹੈ। ਇਹਦਾ ਮਤਲਬ ਇਹ ਹੈ ਵੀ ਜਦੋਂ ਕਿਸੇ ਇਸਤਰੀ ਦਾ ਵਿਆਹ ਹੋ ਜਾਂਦਾ ਹੈ, ਉਹ ਆਪਣੇ ਪਤੀ ਦੇ ਘਰ ਜਾਂਦੀ ਹੈ ਤੇ ਆਪਣੇ ਮਾਤਾ ਪਿਤਾ ਨੂੰ ਰਾਮ ਰਾਮ ਕਹਿ ਕੇ ਜਾਂ ਫਤਿਹ ਬੁਲਾ ਕੇ ਤੇ ਜਾਂ ਸਤਿ ਸ੍ਰੀ ਅਕਾਲ ਬੁਲਾ ਕੇ ਫਿਰ ਉੱਥੋਂ ਚੱਲ ਪੈਂਦੀ ਹੈ ਤੇ ਆਪਣੇ ਸਹੁਰੇ ਘਰ ਵਿੱਚ ਜਾ ਕੇ ਪਤੀ ਦੇ ਨਾਲ ਮਿਲ ਕੇ ਆਪਣੀ ਵੇਲ ਵਧਾਉਂਦੀ ਹੈ।
ਹਰ ਯੁਗ ਹੈ ਯੁਗ, ਯੁਗ ਯੁਗ ਹੈ ਯੁਗ, ਸਦ ਪੀੜੀ ਗੁਰੂ ਚਲੰਦੀ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਵਾਹਿਗੁਰੂ ਯੁਗਾਂ ਯੁਗਾਂ ਦੇ ਵਿੱਚ ਰਮਿਆ ਹੋਇਆ ਹੈ। ਯੁਗ ਯੁਗ ਹੈ ਯੁਗੋ, ਸਤਯੁਗ ਦੇ ਵਿੱਚ ਵੀ, ਤ੍ਰੇਤੇ ਯੁਗ ਵਿੱਚ ਵੀ, ਦੁਆਪਰ ਯੁਗ ਦੇ ਵਿੱਚ ਵੀ, ਕਲਯੁਗ ਦੇ ਵਿੱਚ ਵੀ ਤੇ ਬਾਕੀ ਭਾਈ ਜਿਹੜੇ ਹੋਰ ਕੋਈ ਵਿਚਲੇ ਸਮੇਂ ਨੇ ਸੰਧੀ ਕਾਲ, ਉਹਨਾਂ ਦੇ ਵਿੱਚ ਵੀ ਉਹ ਵਾਹਿਗੁਰੂ ਪਰਮੇਸ਼ਰ ਪਤੀ ਹਮੇਸ਼ਾ ਲਈ ਵਸ ਰਿਹਾ ਹੈ। ਸਦ ਪੀੜ੍ਹੀ ਗੁਰੂ ਚਲੰਦੀ, ਹਜ਼ੂਰ ਕਹਿੰਦੇ ਭਾਈ ਜਿਹੜੀ ਗੁਰੂ ਦੀ ਪੀੜ੍ਹੀ ਹੈ, ਭਾਵ ਗੁਰੂ ਦੀ ਜਿਹੜੀ ਨਾਦੀ ਬੰਸ ਹੈ, ਇਹ ਸਿੱਖੀ ਦੀ ਕੁੱਲ ਹੈ, ਇਹ ਵੀ ਹਮੇਸ਼ਾ ਲਈ ਚੱਲਦੀ ਹੈ ਕਿਉਂਕਿ ਵਾਹਿਗੁਰੂ ਪਰਮੇਸ਼ਰ ਵੀ ਹਮੇਸ਼ਾ ਰਹਿਣ ਵਾਲਾ ਪਤੀ ਹੈ ਤੇ ਗੁਰੂ ਵੀ ਦਰਗਾਹੀ ਵਿਚੋਲੇ ਹਮੇਸ਼ਾ ਹੀ ਰਹਿਣ ਵਾਲੇ ਨੇ ਤੇ ਜਿਹੜੀ ਗੁਰੂ ਦੀ ਸਿੱਖੀ ਦੀ ਕੁੱਲ ਹੈ, ਇਹ ਪੀੜ੍ਹੀ, ਇਹ ਵੀ ਹਮੇਸ਼ਾ ਹੀ ਚੱਲਦੀ ਰਹਿੰਦੀ ਹੈ ਸਾਰੇ ਯੁੱਗਾਂ ਦੇ ਅੰਦਰ। ਜਿਵੇਂ ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਯੁੱਗ ਯੁੱਗ ਸਤਿਗੁਰ ਤਾਰਾ ਅਵਤਾਰੀ, ਵੀ ਯੁੱਗਾਂ ਯੁੱਗਾਂ ਦੇ ਵਿੱਚ ਸਤਿਗੁਰੂ ਅਵਤਾਰ ਧਾਰਨ ਕਰਦੇ ਨੇ, ਵਿਛੜੀਆਂ ਰੂਹਾਂ ਨੂੰ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਾਉਂਦੇ ਨੇ। ਇਸ ਢੰਗ ਦੇ ਨਾਲ ਇਹ ਜਿਹੜੀ ਗੁਰੂ ਦੀ ਕੁੱਲ ਹੈ, ਗੁਰੂ ਦੀ ਪੀੜ੍ਹੀ ਹੈ, ਹਮੇਸ਼ਾ ਲਈ ਭਾਈ ਚੱਲਦੀ ਹੈ ਤੇ ਚੱਲਦੀ ਹੀ ਰਹੇਗੀ, ਇਹ ਕਦੇ ਨਾਸ ਹੋਣ ਵਾਲੀ ਨਹੀਂ ਹੈ। ਕਿਉਂਕਿ ਆਮ ਤੌਰ 'ਤੇ ਦੋ ਕੁੱਲਾਂ ਮੰਨੀਆਂ ਨੇ, ਇੱਕ ਬਿੰਦੀ ਕੁੱਲ ਹੁੰਦੀ ਹੈ, ਦੂਸਰੀ ਨਾਦੀ ਕੁੱਲ ਹੁੰਦੀ ਹੈ। ਬਿੰਦੀ ਕੁੱਲ ਤਾਂ ਉਹ ਹੈ ਜਿਵੇਂ ਪਿਤਾ ਪੁਰਖੀ ਸਾਡੇ ਸੰਬੰਧ ਨੇ, ਸਾਡੇ ਘਰ ਦੇ ਵਿੱਚ ਬੱਚੇ ਪੈਦਾ ਹੁੰਦੇ ਨੇ, ਬੱਚਿਆਂ ਦੇ ਅੱਗੇ ਬੱਚੇ ਪੈਦਾ ਹੋ ਜਾਂਦੇ ਨੇ, ਇਹ ਤਾਂ ਹੈ ਬਿੰਦੀ ਕੁੱਲ। ਬਿੰਦੀ ਬੰਸ਼ ਵੀ ਇਸ ਨੂੰ ਆਖਿਆ ਹੈ। ਅਤੇ ਜਿਸ ਗੱਲ ਦੀ ਗੱਲ ਇੱਥੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਕਰ ਰਹੇ ਨੇ ਉਹ ਹੈ ਸਿੱਖੀ ਦੀ ਪੀੜ੍ਹੀ, ਵੀ ਆਪਾਂ ਗੁਰੂ ਤੋਂ ਨਾਮ ਲਿਆ, ਅੰਮ੍ਰਿਤ ਛਕਿਆ, ਅਤੇ ਫਿਰ ਆਪਾਂ ਦੂਸਰੇ ਨੰਬਰ 'ਤੇ ਜਿਹੜੇ ਸਾਡੇ ਆਪਣੇ ਬੱਚੇ ਸਨ ਉਹਨਾਂ ਨੂੰ ਵੀ ਅੰਮ੍ਰਿਤ ਛਕਾਇਆ ਵੀ ਤੁਸੀਂ ਵੀ ਗੁਰੂ ਦੇ ਪੁੱਤਰ ਬਣੋ। ਇਹ ਹੈ ਗੁਰੂ ਦੀ ਪੀੜ੍ਹੀ, ਇਹਨੂੰ ਕਹਿੰਦੇ ਨਾਦੀ ਕੁਲ, ਨਾਦੀ ਬੰਸ। ਹਜ਼ੂਰ ਕਹਿੰਦੇ ਜਿਹੜੀ ਦੂਜੀ ਕੁਲ ਦਾ ਸੰਬੰਧ ਅਤੇ ਸਾਡੇ ਆਪਣੇ ਸਰੀਰਕ ਜੀਵਨ ਦੇ ਨਾਲ ਹੀ ਹੈ, ਪਰ ਇਹ ਜਿਹੜਾ ਸੰਬੰਧ ਹੈ ਗੁਰੂ ਦੀ ਪੀੜ੍ਹੀ ਦਾ, ਗੁਰੂ ਦੀ ਸਿੱਖੀ ਦਾ, ਗੁਰੂ ਦੀ ਨਾਦੀ ਕੁਲ ਦਾ, ਇਹ ਗੁਰੂ ਅਤੇ ਸਿੱਖ ਦੀ ਸਦੀਵੀ ਇਹ ਪੀੜ੍ਹੀ ਚੱਲਣ ਦਾ, ਇਹ ਭਾਈ ਗੁਰੂ ਅਤੇ ਅਕਾਲ ਪੁਰਖ ਦੇ ਨਾਲ ਹੈ। ਅਤੇ ਅਕਾਲ ਪੁਰਖ ਵੀ ਹਮੇਸ਼ਾ ਯੁੱਗਾਂ ਯੁੱਗਾਂ ਦੇ ਵਿੱਚ ਰਹਿਣ ਵਾਲਾ ਹੈ, ਅਤੇ ਗੁਰੂ ਵੀ ਆਦਿ ਯੁਗਾਦ ਰਹਿਣ ਵਾਲਾ ਹੈ, ਅਤੇ ਜਿਹੜਾ ਗੁਰੂ ਦਾ ਸਿੱਖ ਬਣ ਜਾਂਦਾ ਹੈ ਉਹ ਵੀ ਹਮੇਸ਼ਾ ਲਈ ਆਦਿ ਯੁਗਾਦ ਹਮੇਸ਼ਾ ਲਈ ਅਮਰ ਰਹਿੰਦਾ ਹੈ। ਇਸ ਤਰ੍ਹਾਂ ਗੁਰੂ ਦੀ ਸਿੱਖੀ ਦੀ ਪੀੜ੍ਹੀ ਹਮੇਸ਼ਾ ਚੱਲਦੀ ਹੀ ਰਹਿੰਦੀ ਹੈ।
ਯੁਗ ਯੁਗ ਪੀੜ੍ਹੀ ਚੱਲ ਹੈ ਸਤਿਗੁਰ ਕੀ, ਜਿਨੀ ਗੁਰਮੁਖ ਨਾਮ ਤੇ ਆਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇਹ ਜਿਹੜੀ ਸਤਿਗੁਰੂ ਦੀ ਪੀੜ੍ਹੀ ਹੈ ਨਾ, ਇਹ ਨਾਦੀ ਕੁਲ ਹੈ, ਯੁਗਾਂ ਯੁਗਾਂ ਵਿੱਚ ਚੱਲਦੀ ਰਹਿੰਦੀ ਹੈ। ਜਿਨ੍ਹਾਂ ਨੇ ਗੁਰਮੁਖ ਬਣ ਕੇ ਗੁਰੂ ਦੇ ਸਨਮੁਖ ਹੋ ਕੇ ਵਾਹਿਗੁਰੂ ਦੇ ਨਾਮ ਨੂੰ ਧਿਆਇਆ ਹੈ, ਬਈ ਉਹ ਗੁਰੂ ਦੇ ਪੁੱਤਰ ਬਣ ਜਾਂਦੇ ਨੇ ਤੇ ਵਾਹਿਗੁਰੂ ਦੇ ਘਰ ਪਹੁੰਚ ਜਾਂਦੇ ਹਨ।
ਹਰ ਪੁਰਖ ਨਾ ਕਬਹੀ ਬਿਨ ਸਹਿ ਜਾਵੇ, ਨਿਤ ਦੇਵੈ ਚੜ੍ਹੈ ਸਵਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਉਹ ਕਦੀ ਨਾਸ਼ ਨਹੀਂ ਹੁੰਦਾ, ਨਾ ਹੀ ਕਦੀ ਛੱਡ ਕੇ ਜਾਂਦਾ ਹੈ। ਨਿਤ ਦੇਵੈ ਚੜ੍ਹੈ ਸਵਾਇਆ, ਉਹ ਹਮੇਸ਼ਾ ਲਈ ਵਾਹਿਗੁਰੂ ਸਾਨੂੰ ਇੰਨਾ ਦਾਨ ਦਿੰਦਾ ਹੈ, ਉਹ ਦਿਨ ਦੂਣਾ ਰਾਤ ਸਵਾਇਆ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਹੀ ਜਾਂਦਾ, ਕਿਉਂਕਿ ਵਾਹਿਗੁਰੂ ਪਰਮੇਸ਼ਰ ਨੇ ਸਾਨੂੰ ਜੋ ਨਾਮ ਦਾ ਦਾਨ ਬਖਸ਼ਿਆ ਹੈ ਇਹ ਕਦੇ ਘਟਣ ਵਾਲਾ ਨਹੀਂ। ਖਾਵਾ ਹੈ ਖਰਚਾ ਹੈ ਰਲ ਮਿਲ ਭਾਈ, ਤੋਠ ਨਾ ਆਵੇ ਵੱਧ ਦੋ ਜਾਈ। ਆਹ ਜੋ ਗੁਰਸਿੱਖੀ ਦਾ ਦਾਨ ਹੈ, ਗੁਰਬਾਣੀ ਦਾ ਦਾਨ ਹੈ, ਇਹ ਕਦੇ ਮੁੱਕਣ ਵਾਲਾ ਨਹੀਂ ਹੈ। ਇਹ ਐਸਾ ਦਾਨ ਵਾਹਿਗੁਰੂ ਨੇ ਸਾਨੂੰ ਬਖਸ਼ਿਆ ਹੈ ਜੋ ਦਿਨ ਦੂਣਾ ਰਾਤ ਚੜ੍ਹਦੀ ਕਲਾ ਦੇ ਵਿੱਚ ਹੀ ਵੱਧ ਰਿਹਾ ਹੈ।
ਨਾਨਕ ਸੰਤ ਸੰਤ ਹਰ ਏਕੋ, ਜਪ ਹਰ ਹਰ ਨਾਮ ਸੋਹੰਦੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਨਾਨਕ ਸੰਤ ਜਿਹੜੀ ਸੰਤ ਰੂਪ ਸਖੀ ਹੈ ਰੱਬ ਦੀ ਸੁਹਾਗਣ, ਵੀ ਉਹ ਵਾਹਿਗੁਰੂ ਪਰਮੇਸ਼ਰ ਦੀ ਪਤਨੀ ਹੈ ਤੇ ਉਹ ਵਾਹਿਗੁਰੂ ਪਰਮੇਸ਼ਰ ਉਸ ਦਾ ਪਤੀ ਬਣ ਗਿਆ। ਏਕ ਜੋਤ ਦੋਇ ਮੂਰਤੀ ਤਨ ਪਿਰ ਕਹੀ ਐ ਸੋਏ, ਉਹਨਾਂ ਦੇ ਵਿੱਚ ਇੱਕੋ ਹੀ ਪਰਮੇਸ਼ਰ ਪਤੀ, ਉਹ ਇੱਕੋ ਹੀ ਜੋਤ ਉਹਨਾਂ ਦੇ ਵਿੱਚ ਵਿਦਮਾਨ ਹੁੰਦੀ ਹੈ। ਦੇਖਣ ਨੂੰ ਭਾਵੇਂ ਉਹ ਦੋ ਲੱਗਦੇ ਨੇ, ਨਾਨਕ ਸੰਤ ਸੰਤ ਹਰ ਏਕੋ, ਜਿਹੜੇ ਸੰਤ ਵਾਹਿਗੁਰੂ ਦੀਆਂ ਸਖੀਆਂ ਨੇ ਤੇ ਉਹਨਾਂ ਦਾ ਪਤੀ ਅਕਾਲ ਪੁਰਖ ਵਾਹਿਗੁਰੂ ਸੰਤ ਰੂਪ ਹੋ ਕੇ ਤੇ ਸੰਤ ਪਰਮੇਸ਼ਰ ਰੂਪ ਹੋ ਕੇ ਉਸ ਦੇ ਵਿੱਚ ਆਪੇਦ ਹੋ ਜਾਂਦੇ ਨੇ। ਜਪ ਹਰ ਹਰ ਨਾਮ ਸੁਹੰਦੀ, ਹਜ਼ੂਰ ਕਹਿੰਦੇ ਜਿਹੜੀ ਸੰਤ ਰੂਪ ਸਖੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਜਪਦੀ ਹੈ ਤੇ ਨਾਮ ਨੂੰ ਜਪ ਕੇ ਸੁਹੰਦੀ, ਉਹ ਲੋਕ ਤੇ ਪ੍ਰਲੋਕ ਸ਼ੋਭਾ ਪ੍ਰਾਪਤ ਕਰਦੀ ਹੈ।
ਰਾਮ ਰਾਮ ਮੇਰੇ ਬਾਬਲਾ, ਫਿਰ ਮਿਲ ਧਨ ਵੇਲ ਵਧੰਦੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਐ ਮੇਰੇ ਬਾਬਲਾ ਪਿਤਾ ਜੀਓ, ਉਹ ਅਕਾਲ ਪੁਰਖ ਵਾਹਿਗੁਰੂ ਰਾਮ ਰਾਮ ਰਮਿਆ ਹੋਇਆ ਹੈ ਤੇ ਸਰਵ ਵਿਆਪਕ ਹੈ। ਅਥਵਾ ਹਰ ਰਾਮ ਰਾਮ ਮੇਰੇ ਬਾਬਲਾ, ਐ ਮੇਰੇ ਪਿਤਾ ਜੀਓ, ਹੁਣ ਮੇਰੀ ਰਾਮ ਰਾਮ ਹੈ, ਸਤਿ ਸ੍ਰੀ ਅਕਾਲ ਹੈ, ਮੈਂ ਹੁਣ ਜਾ ਰਹੀ ਹਾਂ। ਅਤੇ ਫਿਰ ਇਸਤਰੀ ਇਹ ਕਹਿ ਕੇ ਪਿਰ ਮਿਲ ਤਨ ਵੇਲ ਵਧਾਉਂਦੀ, ਉਸ ਪਰਮੇਸ਼ਰ ਪਤੀ ਦੇ ਨਾਲ ਮਿਲ ਕੇ ਅਤੇ ਆਪਣੀ ਵੇਲ ਵਧਾਉਂਦੀ ਹੈ, ਆਪਣੀ ਅੱਗੇ ਜਿਹੜੀ ਸੰਤਾਨ ਹੈ, ਬੰਸ ਹੈ, ਉਸਨੂੰ ਅੱਗੇ ਵਧਾਉਣ ਦਾ ਯਤਨ ਕਰਦੀ ਹੈ। ਇਹਦਾ ਮਤਲਬ ਇਹ ਹੈ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਉਹ ਆਪ ਵੀ ਨਾਮ ਜਪਦੇ ਨੇ, ਹੋਰਾਂ ਨੂੰ ਵੀ ਜਪਾਉਂਦੇ ਨੇ, ਇਸ ਢੰਗ ਦੇ ਨਾਲ ਉਹ ਵਾਹਿਗੁਰੂ ਦੀ ਕੁਲ ਉਸਦੀ ਵੇਲ ਨੂੰ ਅੱਗੇ ਵਧਾਉਂਦੇ ਹਨ।
ਸ੍ਰੀ ਰਾਗ ਮਹੱਲਾ ਪੰਜਵਾਂ, ਛੰਤ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਮਨ ਪਿਆਰਿਆ ਜੀਓ ਮਿੱਤਰਾ, ਗੋਬਿੰਦ ਨਾਮ ਸੰਭਾਲੇ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਵੇਂ ਪਿੱਛੇ ਸੰਤ ਉਚਾਰਨ ਕੀਤਾ ਸੀ, ਔਰ ਉਸੇ ਤਰ੍ਹਾਂ ਹੀ ਅੱਗੇ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਸ੍ਰੀ ਰਾਗ ਦੇ ਵਿੱਚ ਸੰਤ ਉਚਾਰਨ ਕਰ ਰਹੇ ਨੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦਿ ਵਿੱਚ ਮੰਗਲਾਚਰਨ ਕੀਤਾ ਹੈ, ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤਨਾਸਤੋ ਰਹਿਤ ਗੁਰਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ। ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਉਪਦੇਸ਼ ਦਿੰਦੇ ਹਨ, ਮਨ ਪਿਆਰਿਆ ਜੀਉ ਮਿੱਤਰ, ਕਹਿੰਦੇ ਐ ਮਨ ਤੂੰ ਸਾਡਾ ਬਹੁਤ ਪਿਆਰਾ ਮਿੱਤਰ ਹੈ, ਐ ਪਿਆਰੇ ਮਿੱਤਰ ਮਨ ਜੀਉ, ਗੋਬਿੰਦ ਨਾਮ ਸੰਭਾਲੇ। ਤੈਨੂੰ ਚਾਹੀਦਾ ਹੈ ਕਿ ਹਰ ਵੇਲੇ ਤੂੰ ਉਸ ਗੋਬਿੰਦ ਦੇ ਨਾਮ ਨੂੰ ਸੰਭਾਲੇ, ਹਰ ਵੇਲੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰੇ।
ਮਨ ਪਿਆਰਿਆ ਜੀ ਮਿੱਤਰਾ ਹਰ ਨਿਭ ਹੈ ਤੇਰੇ ਨਾਲੇ,
ਐ ਪਿਆਰੇ ਮਿੱਤਰ ਐ ਜਿਗਰੀ ਦੋਸਤ, ਪਿਆਰੇ ਮਨ ਜੀਉ, ਜਿਹੜਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ ਉਸ ਦਾ ਸਿਮਰਨ ਹੈ, ਹਰ ਨਿਭ ਹੈ ਤੇਰੇ ਨਾਲੇ, ਉਹ ਤੇਰੇ ਨਾਲ ਅੱਗੇ ਪ੍ਰਲੋਕ ਵਿੱਚ ਵੀ ਨਿਭੇਗਾ। ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਦੇ ਸੁਖਮਨੀ ਸਾਹਿਬ ਬਾਣੀ ਵਿੱਚ ਬਚਨ ਹਨ, ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾਂ ਨਾਮ ਤੇਰਾ ਸੰਗ ਸਹਾਈ, ਜਹ ਮਹਾਂ ਭਿਆਨ ਦੂਤ ਜਮ ਦਲੈ, ਤਹ ਕੇਵਲ ਨਾਮ ਸੰਗ ਤੇਰੇ ਚਲੈ। ਐ ਪਿਆਰੇ ਮਿੱਤਰ ਮਨ ਜੀਉ, ਵਾਹਿਗੁਰੂ ਦਾ ਨਾਮ ਤੇਰੇ ਨਾਲ ਅੱਗੇ ਵੀ ਨਿਭੇਗਾ।
ਸੰਗ ਸਹਾਈ ਹਰ ਨਾਮ ਤੇ ਆਈ, ਬਿਰਥਾ ਕੋਏ ਨਾ ਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸੰਗ ਸਹਾਈ ਹਰ ਨਾਮ ਤੇ ਆਈ, ਐ ਮਨਾ ਤੂੰ ਉਸ ਵਾਹਿਗੁਰੂ ਦੇ ਨਾਮ ਨੂੰ ਧਿਆ, ਉਹ ਤੇਰੇ ਨਾਲ ਹੋ ਕੇ ਸਹਾਇਤਾ ਕਰਨ ਵਾਲਾ ਹੈ। ਜਿਹੜਾ ਵੀ ਮਨੁੱਖ ਵਾਹਿਗੁਰੂ ਦਾ ਨਾਮ ਜਪਦਾ ਹੈ, ਬਿਰਥਾ ਕੋਈ ਨਾ ਜਾਏ, ਉਹ ਕਦੀ ਖਾਲੀ ਨਹੀਂ ਜਾਂਦਾ, ਭਾਵ ਉਹ ਆਪਣੇ ਜੀਵਨ ਨੂੰ ਸਫਲ ਕਰਕੇ ਤੇ ਖੁਸ਼ ਹੋ ਕੇ ਪ੍ਰਸੰਨ ਹੋ ਕੇ ਅੱਗੇ ਜਾਂਦਾ ਹੈ।
ਮਨ ਚਿੰਦੇ ਸੇਈ ਫਲ ਪਾਵਹਿ, ਚਰਨ ਕਮਲ ਚਿਤ ਲਾਏ।
ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਹਨ ਕਿ ਐ ਮਨਾ ਉਹ ਮਨ ਚਿਤ ਵੇ ਸਾਰੇ ਹੀ ਫਲ ਪ੍ਰਾਪਤ ਕਰ ਲੈਂਦੇ ਨੇ। ਕੌਣ? ਚਰਨ ਕਮਲ ਚਿਤ ਲਾਏ, ਜਿਹੜੇ ਵਾਹਿਗੁਰੂ ਜੀ ਦੇ ਨਾਮ ਰੂਪੀ ਚਰਨਾਂ ਕਮਲਾਂ ਦੇ ਨਾਲ ਚਿਤ ਜੋੜ ਲੈਂਦੇ ਹਨ।
ਜਲ ਥਲ ਪੂਰ ਰਹਾ ਬਨਵਾਰੀ, ਘਟ ਘਟ ਨਦਰ ਨਿਹਾਲੇ।
ਮਹਾਰਾਜ ਕਿਰਪਾ ਕਰਕੇ ਸਾਨੂੰ ਇਹ ਤਾਂ ਦੱਸੋ, ਉਹ ਅਕਾਲ ਪੁਰਖ ਵਾਹਿਗੁਰੂ ਕਿੱਥੇ ਵਸ ਰਿਹਾ ਹੈ? ਹਜ਼ੂਰ ਕਹਿੰਦੇ ਉਹ ਬਨਵਾਰੀ ਸੰਸਾਰ ਬਾਗ ਦਾ ਮਾਲੀ ਅਕਾਲ ਪੁਰਖ ਜਲਾਂ ਵਿੱਚ ਵੀ ਥਲਾਂ ਵਿੱਚ ਵੀ ਸਭ ਥਾਵਾਂ ਤੇ ਪਰਿਪੂਰਨ ਹੋ ਰਿਹਾ ਹੈ, ਘੱਟ ਘੱਟ ਨਜ਼ਰ ਨਿਹਾਲੇ। ਜਿਹੜੇ ਨਾਮ ਜਪਣ ਵਾਲੇ ਮਹਾਂਪੁਰਖ ਨੇ ਉਹ ਘਟਾਂ ਘਟਾਂ ਦੇ ਵਿੱਚ ਵਸਦਾ ਉਸਨੂੰ ਆਪਣੀਆਂ ਅੱਖਾਂ ਦੇ ਨਾਲ ਵੇਖ ਲੈਂਦੇ ਹਨ।
ਨਾਨਕ ਸਿੱਖ ਦੇ ਮਨ ਪ੍ਰੀਤਮ ਸਾਧ ਸੰਗ ਭ੍ਰਮ ਜਾਲੇ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਇਹ ਪਿਆਰੇ ਮਨ, ਤੈਨੂੰ ਅਸੀਂ ਇਹ ਸਿੱਖਿਆ ਦਿੰਦੇ ਹਾਂ, ਸਾਧ ਸੰਗਤ ਭ੍ਰਮ ਜਾਲੇ, ਵੀ ਤੂੰ ਸਾਧ ਸੰਗਤ ਵਿੱਚ ਜਾ, ਉੱਥੇ ਜਾ ਕੇ ਸੇਵਾ ਸਿਮਰਨ ਕਰ ਤੇ ਗੁਰੂ ਦੇ ਪਾਸੋਂ ਗਿਆਨ ਦੀ ਰੋਸ਼ਨੀ ਪ੍ਰਾਪਤ ਕਰ, ਭ੍ਰਮ ਜਾਲੇ ਇਸ ਤਰ੍ਹਾਂ ਭਰਮ ਨੂੰ ਸਾੜ ਦੇ।
ਮਨ ਪਿਆਰਿਆ ਜੀ ਮਿੱਤਰਾ ਹਰ ਬਿਨ ਝੂਠ ਪਸਾਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਐ ਪਿਆਰੇ ਮਿੱਤਰਾ ਮਨ ਜੀਉ, ਹਰ ਬਿਨ ਝੂਠ ਪਸਾਰੇ, ਵਾਹਿਗੁਰੂ ਤੋਂ ਬਿਨਾਂ ਇਹ ਜਿੰਨਾ ਵੀ ਪਸਾਰਾ ਤੂੰ ਵੇਖ ਰਿਹਾ ਹੈ ਨਾ, ਇਹ ਸਾਰਾ ਝੂਠਾ ਹੀ ਹੈ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਨ ਹਰ, ਸਿਰਫ ਅਕਾਲ ਪੁਰਖ ਵਾਹਿਗੁਰੂ ਹੀ ਸੱਚਾ ਹੈ। ਐ ਪਿਆਰੇ ਮਿੱਤਰ, ਐ ਪਿਆਰੇ ਦੋਸਤ, ਸਾਡੇ ਮਨ ਜੀਉ, ਕਿਉਂਕਿ ਸਭ ਤੋਂ ਵੱਡਾ ਮਿੱਤਰ ਵੀ ਸਾਡਾ ਮਨ ਹੀ ਹੈ ਅਤੇ ਦੁਸ਼ਮਣ ਵੀ ਸਾਡਾ ਮਨ ਹੀ ਬਣਦਾ, ਮਾੜੇ ਕੰਮ ਵੀ ਇਹੀ ਕਰਾਉਂਦਾ ਹੈ, ਪਰ ਜੇ ਚੰਗੇ ਪਾਸੇ ਲੱਗ ਜਾਵੇ ਤਾਂ ਫਿਰ ਇਹਦੇ ਵਰਗਾ ਮਿੱਤਰ ਵੀ ਕੋਈ ਨਹੀਂ। ਇਸੇ ਲਈ ਸਤਿਗੁਰੂ ਕਹਿੰਦੇ ਨੇ ਮਨ ਪਿਆਰਿਆ ਜੀਉ ਮਿੱਤਰਾ, ਕਿ ਇਹ ਸਾਡੇ ਪਿਆਰੇ ਮਿੱਤਰਾ, ਇਹ ਮਨ ਜੀਉ, ਵਾਹਿਗੁਰੂ ਦੇ ਨਾਮ ਤੋਂ ਬਿਨਾਂ ਸਾਰਾ ਪਸਾਰਾ ਹੀ ਝੂਠਾ ਹੈ।
ਮਨ ਪਿਆਰਿਆ ਜੀਉ ਮਿੱਤਰਾ ਬਿਖ ਸਾਗਰ ਸੰਸਾਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਨ ਨੂੰ ਸੰਬੋਧਨ ਕਰਕੇ ਕਹਿੰਦੇ ਨੇ ਕਿ ਇਹ ਪਿਆਰੇ ਮਿੱਤਰਾ ਮਨ ਜੀਉ, ਬਿਖ ਸਾਗਰ ਸੰਸਾਰੇ, ਇਹ ਜਿਹੜਾ ਸੰਸਾਰ ਹੈ ਇਹ ਤੇ ਜ਼ਹਿਰ ਦਾ ਭਰਿਆ ਹੋਇਆ ਸਮੁੰਦਰ ਹੈ, ਯਾਦ ਰੱਖ ਜਿੰਨਾ ਚਿਰ ਤੂੰ ਇਹਦੇ ਵਿੱਚ ਗੋਤੇ ਖਾਂਦਾ ਰਵੇਂਗਾ ਤੈਨੂੰ ਕਦੇ ਵੀ ਚੈਨ ਨਹੀਂ ਪ੍ਰਾਪਤ ਹੋ ਸਕੇਗੀ। ਹਾਂ, ਜਦੋਂ ਵਾਹਿਗੁਰੂ ਦੇ ਨਾਮ ਨੂੰ ਜਪੇਗਾ ਤੇ ਫੇਰ ਹੀ ਤੇਰਾ ਪਾਰੋ ਤਾਰਾ ਹੋ ਸਕਦਾ ਹੈ।
ਚਰਨ ਕਮਲ ਕਰ ਬੋਹਿਤ ਕਰਤੇ ਸਹਿਸਾ ਦੁਖ ਨ ਵਿਆਪੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਨ ਨੂੰ ਕਹਿੰਦੇ ਹਨ ਕਿ ਇਹ ਮਨਾ, ਤੂੰ ਕਰਤੇ ਦਾ ਅਰਥ ਹੈ ਅਕਾਲ ਪੁਰਖ, ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ, ਇਹ ਨਾਮ ਰੂਪੀ ਚਰਨਾ ਕਮਲਾਂ ਨੂੰ ਜਹਾਜ਼ ਬਣਾ ਲੈ, ਕਿਉਂਕਿ ਇਹ ਵੀ ਤਾਂ ਲਿਖਿਆ ਹੋਇਆ ਨਾ, ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ, ਚਿਤ ਚਰਨ ਨਾਮ ਕਲਗੀ ਤਰ। ਪਾਤਸ਼ਾਹ ਨੇ ਵੀ ਨਾਮ ਨੂੰ ਚਰਨ ਕਮਲ ਲਿਖਿਆ, ਚਰਨ ਕਮਲ ਕਰ ਬੋਹਿਤ ਕਰਤੇ, ਉਸ ਵਾਹਿਗੁਰੂ ਦੇ ਨਾਮ ਰੂਪੀ ਚਰਨਾ ਕਮਲਾਂ ਨੂੰ ਜਹਾਜ਼ ਬਣਾ ਲੈ, ਸਹਿਸਾ ਦੁੱਖ ਨਾ ਵਿਆਪੈ। ਜਦੋਂ ਨਾਮ ਦੇ ਜਹਾਜ਼ ਤੇ ਚੜ੍ਹ ਗਿਆ, ਗੁਰੂ ਵਾਲਾ ਹੋ ਕੇ ਵਾਹਿਗੁਰੂ ਵਾਹਿਗੁਰੂ ਜਪਣ ਲੱਗ ਪਿਆ, ਫਿਰ ਕੋਈ ਸੰਸਾਰ ਤੇ ਦੁੱਖ ਨਹੀਂ ਤੈਨੂੰ ਵਿਆਪ ਸਕੇਗਾ।
ਗੁਰ ਪੂਰਾ ਭੇਟ ਹੈ ਵੱਡ ਭਾਗੀ, ਆਠ ਪਹਿਰ ਪ੍ਰਭ ਜਾਪੈ।
ਮਹਾਰਾਜ, ਅੱਠੇ ਪਹਿਰ ਦਾ ਸਿਮਰਨ ਕਿਵੇਂ ਪ੍ਰਾਪਤ ਹੋ ਸਕਦਾ ਹੈ? ਹਜ਼ੂਰ ਕਹਿੰਦੇ ਪੂਰੇ ਗੁਰੂ ਦੀ ਕਿਰਪਾ ਨਾਲ। ਗੁਰ ਪੂਰਾ ਭੇਟ ਹੈ ਵੱਡ ਭਾਗੀ, ਜਦੋਂ ਵੱਡਿਆਂ ਭਾਗਾਂ ਦਾ ਸਦਕਾ ਪੂਰਾ ਗੁਰੂ ਮਿਲਦਾ ਹੈ ਤੇ ਪੂਰੇ ਗੁਰੂ ਦੀ ਕਿਰਪਾ ਦੇ ਨਾਲ ਆਠ ਪਹਿਰ ਪ੍ਰਭ ਜਾਪੈ, ਫਿਰ ਇਹ ਜੀਵ ਅੱਠੇ ਹੀ ਪੈਰ ਵਾਹਿਗੁਰੂ ਦਾ ਨਾਮ ਜਪਣ ਲੱਗ ਜਾਂਦਾ ਹੈ। ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ। ਇਹ ਵਾਹਿਗੁਰੂ ਦੀ ਸਤਿਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ ਹੋ ਸਕਦਾ।
ਆਦ ਜੁਗਾਦੀ ਸੇਵਕ ਸਵਾਮੀ ਭਗਤਾਂ ਨਾਮ ਆਧਾਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਆਦ ਜੁਗਾਦੀ ਦਾ ਅਰਥ ਹੈ ਉਹ ਸਦਾ ਸਦਾ ਹੀ ਵਾਹਿਗੁਰੂ ਆਪਣੇ ਸੇਵਕਾਂ ਦਾ ਸਵਾਮੀ ਮਾਲਕ ਹੈ। ਭਗਤਾਂ ਨਾਮ ਆਧਾਰੇ ਤੇ ਜਿਹੜੇ ਵਾਹਿਗੁਰੂ ਦੇ ਭਗਤ ਨੇ, ਉਹਨਾਂ ਨੂੰ ਉਸਦੇ ਨਾਮ ਦਾ ਆਸਰਾ ਹੁੰਦਾ ਹੈ।
ਨਾਨਕ ਸਿੱਖ ਦੇ ਮਨ ਪ੍ਰੀਤਮ ਬਿਨ ਹਰ ਝੂਠ ਪਸਾਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਇਹ ਪਿਆਰੇ ਮਨਾ, ਅਸੀਂ ਤੈਨੂੰ ਇਹ ਸਿੱਖਿਆ ਦੇ ਰਹੇ ਹਾਂ ਤੇ ਇਸ ਨੂੰ ਆਪਣੇ ਮਨ ਵਿੱਚ ਧਾਰਨ ਕਰ ਲੈ। ਬਿਨ ਹਰ ਝੂਠ ਪਸਾਰੇ, ਵਾਹਿਗੁਰੂ ਤੋਂ ਬਿਨਾਂ ਤੇ ਉਸਦੇ ਨਾਮ ਤੋਂ ਬਿਨਾਂ ਸਾਰਾ ਹੀ ਪਸਾਰਾ ਝੂਠਾ ਹੈ, ਕਿਸੇ ਚੀਜ਼ ਨੇ ਤੇਰੇ ਨਾਲ ਨਹੀਂ ਜਾਣਾ।
ਮਨ ਪਿਆਰਿਆ ਜੀਓ ਮਿੱਤਰਾ ਹਰ ਲਦੇ ਖੇਪ ਸਵੱਲੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਇਹ ਪਿਆਰੇ ਮਿੱਤਰਾ, ਮਨ ਜੀਓ ਹਰ ਲਦੇ ਖੇਪ ਸਵੱਲੀ, ਤੈਨੂੰ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਸਵੱਲੀ ਦਾ ਅਰਥ ਹੈ ਨਫੇ ਵਾਲੀ ਖੇਪ ਲੱਦਣੀ ਚਾਹੀਦੀ ਹੈ।
ਮਨ ਪਿਆਰਿਆ ਜੀਓ ਮਿੱਤਰਾ ਹਰ ਦਰ ਨੇ ਚੱਲ ਮੱਲੀ।
ਇਹ ਸਾਡੇ ਪਿਆਰੇ ਮਨ ਜੀਓ, ਸਾਡੇ ਮਿੱਤਰ ਜੀਓ, ਧਿਆਨ ਦੇ ਨਾਲ ਸੁਣੋ, ਜਦੋਂ ਨਾਮ ਦੀ ਸਵੱਲੀ ਖੇਪ ਲੱਦ ਕੇ ਅੱਗੇ ਜਾਵੋਗੇ ਤੇ ਹਰ ਦਰ ਨੇ ਚੱਲ ਮੱਲੀ, ਫਿਰ ਵਾਹਿਗੁਰੂ ਦੇ ਦਰ ਵਿੱਚ ਜਾ ਕੇ ਤੁਸੀਂ ਉਸ ਚੱਲ ਟਿਕਾਣੇ ਨੂੰ ਮੱਲ ਸਕੋਗੇ। ਕਿਉਂਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਗੁਰਮੁਖ ਜਨਮ ਸਵਾਰ ਦਰਗਹ ਚੱਲਿਆ, ਸੱਚੀ ਦਰਗਹ ਜਾਏ ਸੱਚਾ ਪਿੜ ਮੱਲਿਆ। ਜਿਹੜੇ ਵਾਹਿਗੁਰੂ ਦੇ ਪਿਆਰੇ ਨੇ, ਉਹ ਨਾਮ ਦੀ ਸਵੱਲੀ ਖੇਪ ਨੂੰ ਲੱਦ ਕੇ ਹਰ ਦਰ ਨਿਹਚਲ ਮੱਲੀ, ਵਾਹਿਗੁਰੂ ਦੇ ਦਰ ਤੇ ਜਾ ਕੇ ਉਹ ਅਚਲ ਟਿਕਾਣਾ ਮੱਲ ਲੈਂਦੇ ਹਨ।
ਹਰ ਦਰ ਸੇਵੇ ਅਲਖ ਅਪੇਵੇ ਨਿਹਚਲ ਆਸਣ ਪਾਇਆ।
ਹੁਣ ਅੱਗੇ ਫਿਰ ਸਤਿਗੁਰੂ ਸਪਸ਼ਟ ਰੂਪ ਦੇ ਵਿੱਚ ਸਮਝਾਉਂਦੇ ਹਨ, ਹਰ ਦਰ ਸੇਵੇ, ਜਿਹੜੇ ਗੁਰਮੁਖ ਪਿਆਰੇ ਵਾਹਿਗੁਰੂ ਦੇ ਦਰ ਦੀ ਸੇਵਾ ਕਰਦੇ ਨੇ, ਅਲਖ ਅਪੇਵੇ, ਉਹਨਾਂ ਤੇ ਅਲਖ ਲਖਣ ਤੋਂ ਰਹਿਤ ਤੇ ਜਿਸਦਾ ਭੇਤ ਨਹੀਂ ਕੋਈ ਜਾਣ ਸਕਦਾ, ਉਹ ਅਕਾਲ ਪੁਰਖ ਵਾਹਿਗੁਰੂ ਉਹਨਾਂ ਤੇ ਪ੍ਰਸੰਨ ਹੋ ਜਾਂਦਾ ਹੈ। ਨਿਹਚਲ ਆਸਣ ਪਾਇਆ ਤੇ ਫਿਰ ਉਹਨਾਂ ਨੇ ਹੀ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਅਚਲ ਆਸਣ, ਰਿਹਾਇਸ਼, ਟਿਕਾਣਾ ਪ੍ਰਾਪਤ ਕਰ ਲਿਆ ਹੈ।
ਜਨਮ ਨਾ ਮਰਨ ਨਾ ਆਵਣ ਜਾਣਾ ਸੰਸਾਰ ਦੁੱਖ ਮਿਟਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਦੋਂ ਗੁਰਮੁਖਾਂ ਨੇ ਅਚਲ ਆਸਣ ਪ੍ਰਾਪਤ ਕਰ ਲਿਆ ਤੇ ਜਨਮ ਨਾ ਮਰਨ, ਨਾ ਫਿਰ ਉੱਥੇ ਜਨਮ ਹੁੰਦਾ ਹੈ, ਨਾ ਹੀ ਮਰਨ ਮੌਤ ਹੁੰਦੀ ਹੈ, ਤੇ ਨਾ ਹੀ ਆਵਾਗਮਨ ਹੁੰਦਾ ਹੈ। ਸੰਸਾ ਦੁੱਖ ਮਿਟਾਇਆ, ਉਹਨਾਂ ਨੇ ਸੰਸਾ ਵੀ ਤੇ ਸਾਰਾ ਦੁੱਖ ਮਿਟਾ ਦਿੱਤਾ।
ਚਿਤਰ ਗੁਪਤ ਕਾ ਕਾਗਦ ਫਾਰਿਆ ਜਮਦੂਤਾ ਕਛੂ ਨ ਚੱਲੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹਨਾਂ ਨੇ ਚਿੱਤਰ ਗੁਪਤ ਦਾ ਕਾਗਜ਼ ਵੀ ਪਾੜ ਦਿੱਤਾ, ਜਮ ਦੂਤਾਂ ਕਛੂ ਨਾ ਚੱਲੀ, ਜਿਹੜੇ ਜਮ ਦੂਤ ਸਨ ਉਹਨਾਂ ਦੇ ਵੀ ਉਸਦੇ ਸਾਹਮਣੇ ਕੋਈ ਵਾਹ ਨਹੀਂ ਚੱਲੀ। ਜਿਹੜੇ ਵਾਹਿਗੁਰੂ ਦੇ ਪਿਆਰੇ ਨੇ, ਜਿਨ੍ਹਾਂ ਦੇ ਕੋਲ ਨਾਮ ਦੀ ਸਵੱਲੀ ਖੇਪ ਹੁੰਦੀ ਹੈ, ਉਹਨਾਂ ਦੀ ਗੱਲ ਸਤਿਗੁਰੂ ਕਰਦੇ ਨੇ। ਧਰਮ ਰਾਏ ਦਰ ਕਾਗਜ਼ ਫਾਰੇ ਜਾਂ ਨਾਨਕ ਲੇਖਾ ਸਮਝਾ, ਚਿੱਤਰ ਗੁਪਤ ਇੱਥੇ ਸਤਿਗੁਰੂ ਮਹਾਰਾਜ ਨੇ ਸ਼ਬਦ ਲਿਖਿਆ ਹੈ, ਚਿੱਤਰ ਗੁਪਤ ਕਾ ਕਾਗਜ਼ ਫਾਰਿਆ, ਜਿਹੜਾ ਚਿੱਤਰ ਗੁਪਤ ਦਾ ਲਿਖਿਆ ਕਾਗਜ਼ ਸੀ ਉਸਨੇ ਪਾੜ ਦਿੱਤਾ। ਪੁਰਾਣਾਂ ਦੇ ਅਨੁਸਾਰ ਚਿੱਤਰ ਗੁਪਤ ਇੱਕ ਰਾਜੇ ਦਾ ਨਾਮ ਆਉਂਦਾ ਹੈ। ਕਹਿੰਦੇ ਉਹ ਹਿਸਾਬ ਕਿਤਾਬ ਦੇ ਵਿੱਚ ਬੜਾ ਹੀ ਮਾਹਰ ਸੀ। ਇੱਕ ਵਾਰੀ ਉਹ ਕਿਸੇ ਨਦੀ 'ਤੇ ਇਸ਼ਨਾਨ ਕਰਨ ਵਾਸਤੇ ਗਿਆ ਅਤੇ ਧਰਮਰਾਜ ਅਗਵਾ ਕਰਕੇ ਉਸਨੂੰ ਅੱਗੇ ਦਰਗਾਹ ਵਿੱਚ ਲੈ ਗਿਆ ਅਤੇ ਹਿਸਾਬ ਕਿਤਾਬ ਦਾ ਕੰਮ ਉਸਨੂੰ ਸੌਂਪ ਦਿੱਤਾ ਗਿਆ। ਉਹ ਚਿੱਤਰਗੁਪਤ ਰਾਜਾ, ਇਹ ਪੁਰਾਣ ਦੇ ਅਨੁਸਾਰ ਇਹ ਕਥਾ ਲਿਖੀ ਹੈ, ਚਿੱਤਰਗੁਪਤ ਕਾ ਕਾਗਜ਼ ਫਾਰਿਆ। ਜਾਂ ਕਹਿੰਦੇ ਨੇ ਬ੍ਰਹਮਾ ਨੇ ਜਦੋਂ ਸ੍ਰਿਸ਼ਟੀ ਪੈਦਾ ਕੀਤੀ, ਇਹ ਭਵਿੱਖਤ ਪੁਰਾਣ ਦਾ ਪ੍ਰਮਾਣ ਹੈ, ਜਦੋਂ ਬ੍ਰਹਮਾ ਨੇ ਸ੍ਰਿਸ਼ਟੀ ਪੈਦਾ ਕੀਤੀ ਔਰ ਉਹ ਕਹਿੰਦੇ ਸਮਾਧੀ ਲਾ ਕੇ ਬੈਠਾ ਸੀ ਅਤੇ ਉਸਦੇ ਮਨ ਵਿੱਚ ਖਿਆਲ ਆਇਆ ਵੀ ਹੁਣ ਇੰਨੀ ਸ੍ਰਿਸ਼ਟੀ ਦਾ ਹਿਸਾਬ ਕਿਤਾਬ ਮੈਂ ਕਿਵੇਂ ਕਰਾਂਗਾ। ਅਤੇ ਉਸ ਵੇਲੇ ਕਹਿੰਦੇ ਨੇ ਇੱਕ ਐਸੀ ਰੂਹ ਉਹਦੇ ਸਾਹਮਣੇ ਪ੍ਰਗਟ ਹੋ ਗਈ ਅਤੇ ਉਸਨੇ ਬ੍ਰਹਮਾ ਨੂੰ ਆਖਿਆ, ਬ੍ਰਹਮਾ ਜੀ ਫਿਕਰ ਨਾ ਕਰੋ ਅਤੇ ਮੈਂ ਇਹ ਸਾਰੀ ਸੇਵਾ ਸੰਭਾਲ ਮੈਂ ਕਰਾਂਗਾ। ਅਤੇ ਉਸਦਾ ਨਾਮ ਸੀ ਚਿੱਤਰਗੁਪਤ। ਉਹਦੇ ਸਰੀਰ ਉੱਤੇ ਕਹਿੰਦੇ ਕਈ ਨਿਸ਼ਾਨ ਸੀ, ਬੜਾ ਚਿੱਤਰ ਮਿੱਤਰਾ ਉਸਦਾ ਰੰਗ ਸੀ, ਇਸ ਲਈ ਉਹਨੂੰ ਚਿੱਤਰਗੁਪਤ ਆਖਿਆ ਗਿਆ। ਚਿੱਤਰਗੁਪਤ ਕਾ ਕਾਗਜ਼ ਫਾਰਿਆ, ਇਹ ਧਰਮਰਾਜ ਦੀ ਸਮਝ ਲਓ, ਇਹ ਸਮਝ ਲਓ ਕੋਈ ਗੁਪਤ CID ਦੇ ਜਿਵੇਂ ਬੰਦੇ ਹੁੰਦੇ ਨੇ, ਇਸ ਤਰ੍ਹਾਂ ਚਿੱਤਰਗੁਪਤ ਰੱਖੇ ਹੋਏ ਨੇ। ਇਹਨਾਂ ਦੇ ਬਾਰੇ ਇਹ ਵੀ ਕਥਾ ਪ੍ਰਸਿੱਧ ਹੈ, ਇਹ ਹਰ ਜੀਵ ਦੇ ਸੱਜੇ ਅਤੇ ਖੱਬੇ ਮੋਢੇ 'ਤੇ ਬੈਠੇ ਹੁੰਦੇ ਨੇ। ਅਸੀਂ ਜੋ ਵੀ ਕੰਮ ਕਰਦੇ ਹਾਂ ਉਹ ਨਾਲ ਦੀ ਨਾਲ ਲਿਖੀ ਜਾਂਦੇ ਨੇ। ਅਤੇ ਜਾਂ ਕੁਛ ਆਧੁਨਿਕ ਵਿਦਵਾਨਾਂ ਨੇ ਇਹ ਵੀ ਅਰਥ ਕੀਤਾ ਹੈ ਚਿੱਤਰਗੁਪਤ ਕਾ ਕਾਗਜ਼ ਫਾਰਿਆ, ਵੀ ਇਹ ਕਹਿੰਦੇ ਸਾਡੇ ਅੰਦਰ ਹੀ ਐਸੀ ਇੱਕ ਸ਼ਕਤੀ ਹੈ ਵੀ ਚਿੱਤਰਗੁਪਤ ਜਿਸਦਾ ਨਾਮ ਹੈ, ਅਸੀਂ ਜੋ ਵੀ ਕੰਮ ਕਰਦੇ ਹਾਂ ਔਰ ਉਹਨੂੰ ਗੁਪਤ ਢੰਗ ਦੇ ਨਾਲ ਅੰਦਰ ਉਕਰੀ ਜਾਂਦੀ ਹੈ, ਸਾਡੇ ਮਨ ਵਿੱਚ ਸੰਸਕਾਰ ਉਸ ਤਰ੍ਹਾਂ ਦੇ ਬਣੇ ਜਾਂਦੇ ਨੇ, ਚੰਗੇ ਮਾੜੇ ਜੋ ਵੀ ਕੰਮ ਕਰਦੇ ਹਾਂ ਉਹਨਾਂ ਦਾ ਇਹ ਗੁਪਤ ਚਿੱਤਰ ਸਾਡੇ ਮਨ ਦੇ ਵਿੱਚ ਉਕਰਿਆ ਜਾਂਦਾ। ਉਹ ਜਿਹੜੀ ਸ਼ਕਤੀ ਉਹਦਾ ਨਾਮ ਹੀ ਚਿੱਤਰ ਗੁਪਤ ਹੈ। ਚਲੋ ਚਾਹੇ ਉਹਨੂੰ ਦੇਵਤੇ ਸਮਝ ਲਓ, ਚਾਹੇ ਧਰਮਰਾਜ ਦੇ CID ਦੇ ਬੰਦੇ ਸਮਝ ਲਓ, ਅਤੇ ਚਾਹੇ ਚਿੱਤਰ ਗੁਪਤ ਕੋਈ ਗੁਪਤ ਸ਼ਕਤੀ ਗੈਬੀ ਸ਼ਕਤੀ ਨੂੰ ਸਮਝ ਲਵੋ, ਪਰ ਇਹ ਤਾਂ ਮੰਨਣਾ ਹੀ ਪਵੇਗਾ ਵੀ ਜੋ ਵੀ ਕੁਝ ਅਸੀਂ ਕਰਦੇ ਹਾਂ ਕੋਈ ਇਹੋ ਜਿਹੀ ਸ਼ਕਤੀ ਹੈ ਜਿਸ ਨੂੰ ਚਿੱਤਰਗੁਪਤ ਦਾ ਨਾਮ ਦਿੱਤਾ ਗਿਆ ਹੈ, ਜੋ ਸਾਡੇ ਅੰਦਰ ਕੀਤੇ ਕਰਮਾਂ ਦਾ ਹਿਸਾਬ ਕਿਤਾਬ ਲਿਖਦੀ ਹੈ। ਅਤੇ ਜਦੋਂ ਉਹ ਜੀਵਨ ਦਾ ਅੰਤ ਹੁੰਦਾ ਹੈ, ਉਹ ਸਾਰੀ ਲਿਖਤ ਉਹ ਸਾਰੀ ਫਾਈਲ ਲੈ ਕੇ ਅੱਗੇ ਉਹ ਪਹੁੰਚ ਜਾਂਦੇ ਨੇ, ਜੋ ਜੋ ਜੀਵ ਦੇ ਕੰਮ ਹੁੰਦੇ ਨੇ, ਚੰਗਿਆਈਆਂ ਬੁਰਿਆਈਆਂ ਵਾਚਾ ਧਰਮ ਹਦੂਰ, ਫਿਰ ਉਹਨਾਂ ਦੇ ਨਾਲ ਹਿਸਾਬ ਕਿਤਾਬ ਹੁੰਦਾ, ਅਤੇ ਫਿਰ ਜਿਹੋ ਜਿਹੇ ਕਰਮ ਹੁੰਦੇ ਨੇ ਅਤੇ ਉਹੋ ਜਿਹਾ ਫਲ ਵੀ ਭੁਗਤਣਾ ਪੈਂਦਾ ਹੈ। ਹਜ਼ੂਰ ਕਹਿੰਦੇ ਨੇ ਜਿਹੜੇ ਨਾਮ ਜਪਣ ਵਾਲੇ ਮਹਾਂਪੁਰਖ ਨੇ, ਉਹਨਾਂ ਨੇ ਚਿੱਤਰਗੁਪਤ ਦਾ ਕਾਗਜ਼ ਹੀ ਪਾੜ ਦਿੱਤਾ, ਲੇਖਾ ਪਤਾ ਫਾਇਲ ਹੀ ਪਾੜ ਦਿੱਤੀ। ਜਮ ਦੂਤਾਂ ਕਛੂ ਨਾ ਚੱਲੀ, ਹੁਣ ਜਮ ਦੂਤਾਂ ਦੀ ਵੀ ਕੋਈ ਵਾਹ ਪੇਸ਼ ਨਹੀਂ ਚੱਲੀ।
ਨਾਨਕ ਸਿੱਖ ਦੇ ਮਨ ਪ੍ਰੀਤਮ ਹਰ ਲਦੇ ਖੇਪ ਸਵੱਲੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਇਹ ਪਿਆਰੇ ਮਨਾ, ਅਸੀਂ ਤੈਨੂੰ ਇਹ ਸਿੱਖਿਆ ਦੇ ਰਹੇ ਹਾਂ, ਇਸ ਨੂੰ ਧਾਰਨ ਕਰ, ਹਰ ਲਦੇ ਖੇਪ ਸਵੱਲੀ, ਤੂੰ ਵਾਹਿਗੁਰੂ ਦੇ ਨਾਮ ਦੀ ਸਵੱਲੀ ਖੇਪ ਲੱਦ ਕੇ ਅੱਗੇ ਜਾਵੀਂ ਤੇ ਫਿਰ ਅੱਗੇ ਜਾ ਕੇ ਤੇਰਾ ਸਤਿਕਾਰ ਹੋਵੇਗਾ।
ਮਨ ਪਿਆਰਿਆ ਜੀਉ ਮਿੱਤਰਾ ਹਰ ਸੰਤਾਂ ਸੰਗ ਨਿਵਾਸੋ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮਨ ਪਿਆਰਿਆ ਜੀਉ ਮਿੱਤਰਾ, ਹਰ ਨਹੀਂ ਕਰ, ਕਰ ਸੰਤਾਂ ਸੰਗ ਨਿਵਾਸੋ, ਕਿ ਇਹ ਸਾਡੇ ਪਿਆਰੇ ਮਿੱਤਰ ਮਨ ਜੀਉ, ਬਈ ਤੁਸੀਂ ਆਪਣੇ ਜੀਵਨ ਨੂੰ ਸਫਲ ਕਰਨਾ ਚਾਹੁੰਦੇ ਹੋ, ਕਰ ਸੰਤਾਂ ਸੰਗ ਨਿਵਾਸੋ, ਜਿਹੜੇ ਸੰਤ ਵਾਹਿਗੁਰੂ ਦੇ ਪਿਆਰੇ ਨੇ, ਜਿਨ੍ਹਾਂ ਸਾਸ ਗ੍ਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ, ਧੰਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ, ਜਿਨ੍ਹਾਂ ਦੇ ਬਾਰੇ ਪਿੱਛੇ ਵੀ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਆਖਿਆ ਸੀ, ਨਾਨਕ ਸੰਤ ਸੰਤ ਹਰ ਏਕੋ, ਵੀ ਉਹ ਜਿਹੜੇ ਐਸੇ ਮਹਾਂਪੁਰਖ ਨੇ ਜਿਹੜੇ ਵਾਹਿਗੁਰੂ ਵਿੱਚ ਅਭੇਦ ਹੋ ਚੁੱਕੇ ਨੇ, ਐਸੇ ਮਹਾਂਪੁਰਖਾਂ ਦੀ ਸੰਗਤ ਵਿੱਚ ਨਿਵਾਸ ਕਰ।
ਮਨ ਪਿਆਰਿਆ ਜੀਉ ਮਿੱਤਰਾ ਹਰ ਨਾਮ ਜਪਤ ਪਰਗਾਸੋ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਇਹ ਪਿਆਰੇ ਮਿੱਤਰ ਮਨ ਜੀਓ, ਤੁਸੀਂ ਸੰਤਾਂ ਮਹਾਂਪੁਰਖਾਂ ਦੀ ਸੰਗਤ ਵਿੱਚ ਨਿਵਾਸ ਕਰੋ ਤੇ ਨਾਲ ਹਰ ਨਾਮ ਜਪਤ ਪਰਗਾਸੋ, ਤੇ ਉਹਨਾਂ ਦੇ ਨਾਲ ਮਿਲ ਕੇ ਵਾਹਿਗੁਰੂ ਦਾ ਨਾਮ ਵੀ ਜਪਣਾ ਹੈ, ਤੇ ਨਾਮ ਜਪਦਿਆਂ ਜਪਦਿਆਂ ਫਿਰ ਤੁਹਾਡੇ ਅੰਦਰ ਵੀ ਗਿਆਨ ਦਾ ਦੀਵਾ ਪ੍ਰਕਾਸ਼ਮਾਨ ਹੋਵੇਗਾ।
ਸਿਮਰ ਸੁਆਮੀ ਸੁਖ ਹੈ ਗਾਮੀ ਇਛ ਸਗਲੇ ਪੁੰਨਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਐ ਮਨ ਸਿਮਰ ਸੁਆਮੀ, ਤੂੰ ਸੁਆਮੀ ਮਾਲਕ ਨੂੰ ਚੇਤੇ ਕਰ। ਸੁਖ ਹੈ ਗਾਮੀ, ਉਹ ਸੁਖਾਂ ਦੇ ਵਿੱਚ ਅਪਣਾਉਣ ਵਾਲਾ ਹੈ, ਉਹ ਸੁਖਾਂ ਦੀ ਸੈਰ ਕਰਵਾਉਣ ਵਾਲਾ ਹੈ। ਇਛ ਸਗਲੀ ਪੁੰਨਿਆ, ਤੇ ਜਿਨ੍ਹਾਂ ਜਿਨ੍ਹਾਂ ਨੇ ਵਾਹਿਗੁਰੂ ਦਾ ਸਿਮਰਨ ਕੀਤਾ ਉਹਨਾਂ ਦੀਆਂ ਸਾਰੀਆਂ ਇੱਛਾ ਪੂਰਨ ਹੋ ਗਈਆਂ ਹਨ।
ਗੁਰਬੇ ਕਮਾਏ ਸ੍ਰੀ ਰੰਗ ਪਾਏ ਹਰ ਮਿਲੇ ਚਿਰੇ ਵਿਛੁੰਨਿਆ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਅਸੀਂ ਪੁਰਬੇ ਕਮਾਏ, ਕੋਈ ਪਹਿਲਾਂ ਪੂਰਬਲੇ ਚੰਗੇ ਕੰਮ ਕੀਤੇ ਸਨ ਜਿਸ ਦਾ ਫਲ ਸ੍ਰੀ ਰੰਗ ਪਾਏ, ਸ੍ਰੀ ਮਾਇਆ ਨੂੰ ਰੰਗ ਆਨੰਦ ਦੇਣ ਵਾਲੇ ਪਰਮੇਸ਼ਰ ਪਤੀ ਜੀ ਅਸੀਂ ਪ੍ਰਾਪਤ ਕਰ ਲਏ। ਹਰ ਮਿਲੇ ਚਿਰੀ ਵਿਛੁੰਨਿਆ, ਚਿਰਾਂ ਦੇ ਵਿਛੜਿਆ ਹੋਇਆਂ ਨੂੰ ਉਹ ਪਰਮੇਸ਼ਰ ਪਤੀ ਜੀ ਆਪ ਆ ਕੇ ਮਿਲੇ ਹਨ।
ਅੰਤਰ ਬਾਹਰ ਸਰਬਤ ਰਵਿਆ ਮਨ ਉਪਜਿਆ ਵਿਸਵਾਸੋ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵਾਹਿਗੁਰੂ ਪਰਮੇਸ਼ਰ ਪਤੀ ਅੰਦਰ ਵੀ ਤੇ ਬਾਹਰ ਵੀ ਸਰਬਤ ਰਵਿਆ, ਸਭ ਥਾਵਾਂ ਤੇ ਪਰਿਪੂਰਨ ਹੋ ਰਿਹਾ ਹੈ। ਕਿ ਸਰਬੱਤਰ ਦੇਸ ਹੈ, ਕਿ ਸਰਬੱਤਰ ਪੇਸ਼ ਹੈ, ਕਿ ਸਰਬੱਤਰ ਕਲ ਹੈ, ਕਿ ਸਰਬੱਤਰ ਪਲ ਹੈ, ਰਵ ਰਹੇ ਸਰਬੱਤਰ ਮੈਂ ਮਨ ਸਦਾ ਤੇ ਆਈ। ਮਨ ਉਪਜਿਆ ਵਿਸ਼ਵਾਸੋ, ਉਹਨਾਂ ਗੁਰਮੁਖਾਂ ਦੇ ਮਨ ਦੇ ਵਿੱਚ ਇਸ ਗੱਲ ਦਾ ਵਿਸ਼ਵਾਸ ਪੈਦਾ ਹੋ ਗਿਆ ਕਿ ਉਹ ਅਕਾਲ ਪੁਰਖ ਵਾਹਿਗੁਰੂ ਅੰਦਰ ਵੀ ਤੇ ਬਾਹਰ ਸਾਰੇ ਥਾਵਾਂ ਤੇ ਵਸ ਰਿਹਾ ਹੈ।
ਨਾਨਕ ਸਿੱਖ ਦੇ ਮਨ ਪ੍ਰੀਤਮ ਕਰ ਸੰਤਾਂ ਸੰਗ ਨਿਵਾਸੋ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਇਹ ਪ੍ਰੀਤਮ ਮਨ, ਪਿਆਰੇ ਮਨ, ਅਸੀਂ ਤੈਨੂੰ ਸਿੱਖਿਆ ਦਿੰਦੇ ਹਾਂ, ਕਰ ਸੰਤਾਂ ਸੰਗ ਨਿਵਾਸੋ। ਜਿਹੜੇ ਵਾਹਿਗੁਰੂ ਦੇ ਪਿਆਰੇ ਸੰਤ ਮਹਾਂਪੁਰਖ ਨੇ ਰੱਬ ਦੀਆਂ ਸੁਹਾਗਣਾ, ਉਹਨਾਂ ਦੇ ਨਾਲ ਵਸਿਆ ਕਰ, ਉਹਨਾਂ ਦੀ ਸੰਗਤ ਵਿੱਚ ਰਹਿ, ਉਹਨਾਂ ਦੀ ਸੰਗਤ ਵਿੱਚ ਜਾ ਕੇ ਹੀ ਤੈਨੂੰ ਨਾਮ ਦੀ ਲਾਗ ਲੱਗ ਸਕਦੀ ਹੈ।
ਮਨ ਪਿਆਰਿਆ ਜੀਉ ਮਿੱਤਰਾ ਹਰ ਪ੍ਰੇਮ ਭਗਤ ਮਨ ਲੀਨਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਇਹ ਪਿਆਰੇ ਮਿੱਤਰ ਮਨ ਜੀਉ, ਹਰ ਪ੍ਰੇਮ ਭਗਤ ਮਨ ਲੀਨਾ, ਵੀ ਸਾਡਾ ਮਨ ਵਾਹਿਗੁਰੂ ਦੀ ਪ੍ਰੇਮਾ ਭਗਤੀ ਵਿੱਚ ਲੀਨ ਹੋ ਗਿਆ ਹੈ।
ਮਨ ਪਿਆਰਿਆ ਜੀਉ ਮਿੱਤਰਾ ਹਰ ਜਲ ਮਿਲ ਜੀਵੈ ਮੀਨਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਮਨ ਪਿਆਰਿਆ ਜੀਉ ਮਿੱਤਰਾ, ਵੀ ਇਹ ਸਾਡੇ ਪਿਆਰੇ ਮਨ ਮਿੱਤਰ ਜੀਉ, ਹਰ ਜਲ ਮਿਲ ਜੀਵੇ ਮੀਨਾ। ਜਿਵੇਂ ਪਾਣੀ ਦੇ ਨਾਲ ਮਿਲ ਕੇ ਮੱਛੀ ਜੀਵਨ ਪ੍ਰਾਪਤ ਕਰਦੀ ਹੈ, ਇਸੇ ਤਰ੍ਹਾਂ ਅਸੀਂ ਵਾਹਿਗੁਰੂ ਦੇ ਨਾਮ ਰੂਪੀ ਜਲ ਨੂੰ ਪ੍ਰਾਪਤ ਕਰਕੇ ਅਸੀਂ ਵੀ ਜੀਵਨ ਹਾਸਲ ਕਰ ਰਹੇ ਹਾਂ।
ਪੀਆ ਘਾਨੇ ਅੰਮ੍ਰਿਤ ਬਾਣੇ ਸਰਬ ਸੁਖਾ ਮਨ ਉਠੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹਰ ਪੀ ਆ ਗਾਨੇ ਅੰਮ੍ਰਿਤ ਬਾਣੇ, ਵੀ ਜਿਹੜੀ ਇਹ ਅੰਮ੍ਰਿਤ ਰੂਪ ਬਾਣੇ ਦਾ ਅਰਥ ਬਾਣੀ ਹੈ। ਇਹ ਕਾਵਿ ਰਚਨਾ ਦੇ ਵਿੱਚ ਬਾਣੀ ਦੀ ਥਾਂ ਬਾਨੇ ਸ਼ਬਦ ਵਰਤਿਆ ਹੈ। ਹਰ ਪੀ ਆ ਗਾਨੇ ਅੰਮ੍ਰਿਤ ਬਾਣੇ, ਵੀ ਅਸੀਂ ਉਸ ਅੰਮ੍ਰਿਤ ਬਾਣੀ ਦੇ ਅੰਮ੍ਰਿਤ ਰੂਪ ਰਸ ਨੂੰ ਪੀ ਕੇ ਮਨ ਕਰਕੇ ਆਤਮਾ ਕਰਕੇ ਤ੍ਰਿਪਤ ਹੋ ਗਏ ਹਾਂ। ਸਰਬ ਸੁਖਾ ਮਨ ਉਠੇ, ਤੇ ਹੁਣ ਸਾਰੇ ਸੁਖ ਸਾਡੇ ਮਨ ਦੇ ਵਿੱਚ ਆ ਕੇ ਵਸ ਗਏ ਹਨ।
ਸ੍ਰੀਧਰ ਪਾਏ ਮੰਗਲ ਗਾਏ ਇਛ ਪੁੰਨੀ ਸਤਿਗੁਰ ਤੁਠੇ।
ਸਾਰਾ ਕੁਝ ਕਿਵੇਂ ਹੋਇਆ ਹੈ? ਹਜ਼ੂਰ ਕਹਿੰਦੇ ਸਤਿਗੁਰ ਤੁਠੇ, ਜਦੋਂ ਸਤਿਗੁਰੂ ਸਾਡੇ ਤੇ ਪ੍ਰਸੰਨ ਹੋਏ, ਉਹਨਾਂ ਦੀ ਕਿਰਪਾ ਦੁਆਰਾ ਸ੍ਰੀ ਧਰ ਪਾਏ, ਅਸੀਂ ਉਸ ਪਰਮੇਸ਼ਰ ਪਤੀ ਜੀ ਨੂੰ ਪ੍ਰਾਪਤ ਕੀਤਾ। ਸ੍ਰੀ ਧਰ ਦਾ ਅਰਥ ਹੈ ਸੋਭਾ ਨੂੰ ਧਾਰਨ ਕਰਨ ਵਾਲੇ, ਅਥਵਾ ਸ੍ਰੀ ਦਾ ਅਰਥ ਹੈ ਲਕਸ਼ਮੀ, ਭਾਵ ਮਾਇਆ ਨੂੰ ਧਾਰਨ ਵਾਲੇ। ਇਹ ਵੀ ਸ੍ਰੀ ਧਰ ਦਾ ਅਰਥ ਮਹਾਂਪੁਰ ਕਰਦੇ ਸਨ। ਅਸੀਂ ਸਤਿਗੁਰੂ ਦੇ ਪ੍ਰਸੰਨ ਹੋਣ ਤੋਂ ਸ੍ਰੀ ਧਰ ਪਾਏ, ਪਤੀ ਪਰਮੇਸ਼ਰ ਜੀ ਨੂੰ ਪ੍ਰਾਪਤ ਕੀਤਾ ਹੈ, ਤੇ ਮੰਗਲ ਗਾਏ, ਤੇ ਹੁਣ ਅਸੀਂ ਖੁਸ਼ੀਆਂ ਦੇ ਗੀਤ ਸ਼ੰਤ ਗਾਏ ਨੇ। ਇਹ ਛਪੁੰਨੀ ਸਾਡੀ ਇਹ ਇੱਛਾ ਪੂਰੀ ਹੋਈ ਹੈ। ਕਿਵੇਂ? ਸਤਿਗੁਰ ਤੁਠੇ, ਜਦੋਂ ਸਤਿਗੁਰੂ ਪ੍ਰਸੰਨ ਹੋਏ ਉਹਨਾਂ ਦੀ ਕਿਰਪਾ ਦੁਆਰਾ ਸਾਨੂੰ ਇਹ ਸਭ ਦਾਤਾਂ ਪ੍ਰਾਪਤ ਹੋਈਆਂ ਹਨ।
ਲੜ ਲੀਨੇ ਲਾਏ ਨਾਉ ਨਿਧ ਪਾਏ ਨਾਉ ਸਰਬਸ ਠਾਕੁਰ ਦੀਨਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਲੜ ਲੀਨੇ ਲਾਏ, ਉਸ ਵਾਹਿਗੁਰੂ ਪਰਮੇਸ਼ਰ ਨੇ ਸਾਨੂੰ ਆਪਣੇ ਲੜ ਲਾ ਲਿਆ ਹੈ, ਭਾਵ ਸਾਨੂੰ ਆਪਣਾ ਪੱਲਾ ਪਕੜਾ ਕੇ ਤੇ ਸਾਨੂੰ ਆਪਣੇ ਲੜ ਲਾ ਲਿਆ ਹੈ। ਉਹ ਪੱਲਾ ਕਿਹੜਾ ਹੈ? ਉਹ ਹੈ ਨਾਮ ਦਾ। ਨਾਮ ਦਾ ਪੱਲਾ ਪਕੜਾ ਕੇ ਵਾਹਿਗੁਰੂ ਨੇ ਆਪਣੇ ਨਾਲ ਸਾਨੂੰ ਲਾ ਲਿਆ ਹੈ। ਨੌ ਨਿਧ ਪਾਏ, ਅਸੀਂ ਹੁਣ ਨੌ ਨਿਧੀਆਂ ਨੂੰ ਪ੍ਰਾਪਤ ਕਰ ਲਿਆ, ਭਾਵ ਕਿਸੇ ਗੱਲ ਦੀ ਕਮੀ ਨਹੀਂ ਰਹੀ। ਜਿਹੜੀਆਂ ਨੌ ਨਿਧੀਆਂ ਨੇ ਉਹਨਾਂ ਦੇ ਬਾਰੇ ਮਹਾਂਪੁਰਖ ਦੱਸਦੇ ਸਨ, ਅਸਨ ਬਸਨ ਪੁਨ ਕਨਕਪੂ ਦਾਸੀ ਚੌਪ ਗੁਲਾਮ ਰਥਵਾਹੇ ਹਡਵਾਹੇ ਜਾਨੀਆਂ ਜਹ ਨਵ ਨਿਧ ਕੇ ਨਾ। ਇਹ ਨੌ ਨਿਧੀਆਂ ਤੋਂ ਮੁਰਾਦ ਹੈ ਜਿਹੜੇ ਸੰਸਾਰਕ ਪਦਾਰਥ ਨੇ, ਇਹਨਾਂ ਦੀ ਬਹੌਲਤਾ ਦੇ ਵਿੱਚ ਆ ਜਾਣਾ, ਇਹਨੂੰ ਨੌ ਨਿਧੀਆਂ ਕਹਿੰਦੇ ਨੇ। ਜਿਵੇਂ ਕਿਸੇ ਘਰ ਦੇ ਵਿੱਚ ਬਹੁਤਾ ਅੰਨ ਧੰਨ ਅਤੇ ਪਦਾਰਥ ਆ ਜਾਵੇ, ਕਹਿੰਦੇ ਹੁਣ ਤਾਂ ਨੌ ਨਿਧੀਆਂ ਹੀ ਆ ਗਈਆਂ। ਇਹ ਨੌ ਨਿਧੀਆਂ ਤੋਂ ਮੁਰਾਦ ਹੈ ਦੁਨਿਆਵੀ ਪਦਾਰਥਾਂ ਦੇ ਖਜ਼ਾਨੇ। ਹਜ਼ੂਰ ਕਹਿੰਦੇ ਨੇ ਅਸਨ, ਅਸਨ ਕਹਿੰਦੇ ਨੇ ਭੋਜਨ ਨੂੰ, ਹਰ ਕਿਸਮ ਦੇ ਭੋਜਨ, ਅਤੇ ਬਸਨ ਹਰ ਕਿਸਮ ਦੇ ਬਸਤਰ, ਅਤੇ ਫਿਰ ਸੋਨਾ ਵੀ, ਧਰਤੀ ਵੀ, ਇਹ ਵੀ ਨੌ ਨਿਧੀਆਂ ਵਿੱਚ ਹੀ ਸਾਰੀਆਂ ਚੀਜ਼ਾਂ ਆਉਂਦੀਆਂ। ਅਸਨ ਬਸਨ ਪੁਨ ਕਨਕਪੂ ਦਾਸੀ ਚੌਪ ਗੁਲਾਮ, ਦਾਸੀ ਘਰਾਂ ਦੇ ਵਿੱਚ ਸੇਵਾ ਕਰਨ ਦੇ ਵਾਸਤੇ ਨੌਕਰਾਣੀਆਂ, ਇਹ ਵੀ ਇੱਕ ਨਿਧੀ ਹੈ। ਅਤੇ ਦਾਸੀ ਚੌਂਪ ਗੁਲਾਮ ਚੋਬਦਾਰ ਹੋਣੇ, ਅਤੇ ਗੁਲਾਮ ਹੋਰ ਕੰਮ ਕਰਨ ਵਾਸਤੇ ਨੌਕਰ ਚਾਕਰ ਹੋਣੇ, ਰਥਵਾਹੇ ਜਿਹੜੀਆਂ ਰਥ ਅਸਵਾਰੀਆਂ ਨੇ, ਅਤੇ ਹਡਵਾਹੇ ਹੋਰ ਸੁੱਖ ਪਾਲਕੀਆਂ ਨੇ, ਇਹ ਨੌ ਨਿਧੀਆਂ ਵਿੱਚ ਹੀ ਸਾਰਾ ਕੁਝ ਆ ਜਾਂਦਾ। ਹਜ਼ੂਰ ਕਹਿੰਦੇ ਲੜ ਲੀਨੇ ਲਾਏ, ਜਦੋਂ ਵਾਹਿਗੁਰੂ ਨੇ ਸਾਨੂੰ ਆਪਣੇ ਨਾਮ ਦੇ ਲੜ ਲਾ ਲਿਆ ਅਤੇ ਅਸੀਂ ਨੌ ਨਿਧੀਆਂ ਨੂੰ ਪ੍ਰਾਪਤ ਕਰ ਲਿਆ, ਨਾਉ ਸਰਬਸ ਠਾਕੁਰ ਦੀਨਾ, ਅਤੇ ਉਸ ਵਾਹਿਗੁਰੂ ਪਰਮੇਸ਼ਰ ਨੇ ਵੀ ਸਾਨੂੰ ਆਪਣਾ ਨਾਮ ਹੀ, ਜੋ ਸਾਰੇ ਹੀ ਸੁੱਖਾਂ ਦਾ, ਸਾਰੇ ਗੁਣਾਂ ਦਾ, ਸਭ ਸ਼ਕਤੀਆਂ ਦਾ ਭੰਡਾਰ ਹੈ, ਉਹ ਸਾਨੂੰ ਬਖਸ਼ਿਸ਼ ਕਰ ਦਿੱਤਾ। ਅਤੇ ਜਦੋਂ ਨਾਮ ਮਿਲ ਜਾਂਦਾ ਹੈ ਤਾਂ ਸਾਰਾ ਕੁਝ ਹੀ ਉਹਦੇ ਵਿੱਚ ਆ ਜਾਂਦਾ, ਕਿਉਂਕਿ ਸਤਿਗੁਰੂ ਦੇ ਬਚਨ ਹੈ ਰਿੱਧ ਸਿੱਧ ਨਾਵੈ ਕੀ ਦਾਸੀ। ਇਹ ਰਿੱਧੀਆਂ ਸਿੱਧੀਆਂ ਵੀ ਨਾਮ ਦੀਆਂ ਦਾਸੀਆਂ ਨੇ। ਰਿੱਧ ਸਿੱਧ ਤਿੰਨ ਕੈ ਪਿੱਛੇ ਲੱਗੀਆਂ ਫਿਰੇ ਹੈ, ਜੋ ਹਰ ਹਿਰਦੈ ਸਦਾ ਵਸਾਹੀ। ਜਿਨ੍ਹਾਂ ਨੂੰ ਨਾਮ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ, ਇਹ ਨਾਮ ਹੀ ਸਰਬੰਸ ਦਾਨ ਹੈ। ਜਿਹਨੂੰ ਵਾਹਿਗੁਰੂ ਸਭ ਕੁਝ ਦੇਣਾ ਚਾਹੁੰਦਾ ਹੈ ਨਾ, ਅਤੇ ਉਸਨੂੰ ਨਾਮ ਦਾਨ ਬਖਸ਼ਿਸ਼ ਕਰ ਦਿੰਦਾ ਹੈ। ਨਾਮ ਸਰਬੰਸ ਠਾਕੁਰ ਦੀਨਾ, ਉਸ ਵਾਹਿਗੁਰੂ ਨੇ ਜਿਹੜਾ ਨਾਮ ਦਾ ਸਰਬੰਸ ਦਾਨ ਸੀ ਉਹ ਸਾਨੂੰ ਦੇ ਦਿੱਤਾ, ਜਿਸ ਦਾ ਸਦਕਾ ਹੁਣ ਸਾਡਾ ਜੀਵਨ ਸਫਲ ਹੋ ਗਿਆ ਹੈ।
ਨਾਨਕ ਸਿੱਖ ਸੰਤ ਸਮਝਾਈ ਹਰ ਪ੍ਰੇਮ ਭਗਤ ਮਨ ਲੀਨਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਐ ਮਨਾ ਨਾਨਕ ਸਿੱਖ ਸੰਤ ਸਮਝਾਈ। ਜਿਹੜੇ ਸੰਤ ਸੰਤਾਂ ਦੀ ਸਿੱਖਿਆ ਦੇ ਕੇ ਅਥਵਾ ਸ਼ਾਂਤ ਸਰੂਪ ਸਤਿਗੁਰੂ ਦੀ ਸਿੱਖਿਆ ਦੇ ਕੇ ਅਸੀਂ ਤੈਨੂੰ ਸਮਝਾਇਆ ਹੈ, ਤੇ ਜੇ ਤੂੰ ਸਮਝ ਲਿਆ ਹੈ ਤੇ ਫਿਰ ਤੇਰੇ ਵੱਡੇ ਭਾਗ ਨੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਐ ਮਨ ਮਿੱਤਰਾ, ਤੈਨੂੰ ਸੰਤਾਂ ਦੀ ਸਿੱਖਿਆ ਦੁਆਰਾ ਸਮਝਾਇਆ ਹੈ। ਹਰ ਪ੍ਰੇਮ ਭਗਤ ਮਨ ਲੀਨਾ, ਤੇ ਸਾਡਾ ਮਨ ਵਾਹਿਗੁਰੂ ਦੀ ਪ੍ਰੇਮਾ ਭਗਤੀ ਵਿੱਚ ਲੀਨ ਹੋ ਗਿਆ, ਤੇ ਜੇ ਤੂੰ ਵੀ ਵਾਹਿਗੁਰੂ ਦੀ ਪ੍ਰੇਮਾ ਭਗਤੀ ਕਰਨ ਲੱਗ ਪਵੇਂ ਤੇ ਤੈਨੂੰ ਵੀ ਸਭ ਦਾਤਾਂ ਤੇ ਸਾਰੀਆਂ ਖੁਸ਼ੀਆਂ ਤੇ ਸਾਰੇ ਸੁੱਖ ਪ੍ਰਾਪਤ ਹੋ ਸਕਦੇ ਨੇ। ਧੰਨ ਗੁਰੂ ਅਰਜਨ ਦੇਵ ਮਹਾਰਾਜ, ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੇ ਹਨ। ਆਪਾਂ ਇਹਨਾਂ ਨੂੰ ਸੁਣਿਆ ਤੇ ਸੁਣ ਕੇ ਮਨ ਵਿੱਚ ਵਸਾਉਣਾ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਲੜ ਲੀਨੇ ਲਾਏ ਨਾਉ ਨਿਧ ਪਾਏ ਨਾਉ ਸਰਬਸ ਠਾਕੁਰ ਦੀਨਾ। ਨਾਨਕ ਸਿੱਖ ਸੰਤ ਸਮਝਾਈ ਹਰ ਪ੍ਰੇਮ ਭਗਤ ਮਨ ਲੀਨਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।